जगत गुरु श्री गुरु नानक देव साहब जी महाराज जी की जन्म साखी पढ़न ते सुनन दा हो भाग सुभाग समा सानू सारिआं नू प्राप्त हो रहा है। इसलिए सतगुरां दा रोम रोम करके शुकर है, शुकराना है। गरीब नवाज सतगुरु जी राय बुलार दे पास बैठे दर्शन दे रहे ने, बचन बिलास हो रहे ने। चाचा लालू जी कहिंदे जे तुहाडा घर चित नहीं लगदा ते दुकानदारी कर लो। ता सतगुरां ने शब्द उचारण कीता, हाण हट कर आरजा सच नाम कर वत। सुरत सोच कर भांड साल, तिस विच तिस नो रख, वण जा रहा स्यो वणज कर लै लाहा मन हस। कहण लगे जे दुकान नहीं करनी ता फिर सौदागरी कर लो, घोड़े खरीद के घोड़िया का व्यापार कर लो। ता साहब ने बचन कहे, सुन सासत सौदागरी, सत घोड़े लै चल, खर्च बन चंगियाईया मत मन जाना कल। निरंकार कै देश जाहे ता सुख लहै महल। पिता जी कहण लगे जे सौदागरी भी नहीं करनी ते नौकरी कर लो। ता गरीब नवाज साहब सचे पातशाह जी महाराज जी ने शब्द का खीरला बंद उचारण किया, लाए चित कर चाकरी, मन नाम कर काम, बन बदिया कर तावणी, ताको आखै धन, नानक वेखै नदर कर, चढ़ै चवखण बन। ए उपदेश सुनिया बेबल होके माता जी और पिता जी वापस चले गए। सतगुरु जी राय बुलार दे घर ठहरे हन। रात बीती है, अगला दिन चढ़िया। सतगुरु जी सारा दिन ननकाणा साहब बार जो एकांत है उत्थे बैठे रहे। शाम जे दा समा होया, गरीब नवाज साहब जी अपने आप चल के माता जी दे पास घर आए ने। अगो माता जी दी निगाह पई के सतगुरु जी आए हन, तिना अंदर वड्डी भारी खुशी होई। जिस प्रकार नाल माता जी गुरु नानक साहब जी नाल बचन बिलास कर रहे हन, आओ ये सारी अमृत कथा ध्यान नाल सरवण करिए। गुरु पातशाह दे चरणा विच अपनियां सुरतियां जोड़िए। जिथे शरीर करके हाजरियां भर रहे हां, उथे अपनियां सुरतियां दी हाजरी सतगुरां दे चरणा च लवाओ। रसना नूं पवित्र करो ते आखो जी सतनाम
श्री वाहे गुरु साहिब जी।
सतनाम
श्री वाहे गुरु साहिब जी। कबित मात हर खाए और आनंद नमाए, सुत नेहि अधिकाए बहु बिद समझावई।
जदों माता जी ने वेख्या के सतगुरु जी घर आए ने, ते वेख के माता जी बड़े खुश होए। इतना आनंद, इतना खेड़ा माता जी दे हिरदे च पैदा होया के ओ आनंद माता जी दे अंगां दे विच नहीं मेवंदा। अपने लाल प्रति वड्डा भारी अदक स्नेह है। और सतगुरु गुरु नानक साहब जी महाराज जी नूं कोल बिठा के माता जी बड़े प्यार नाल इस तरह बचन कर दे, कहण लगे,
तात को काज ने रहो कर माए बैसी।
आख्या, हे पुत्र, तुहानू कोई काम करन दी लोड़ नहीं, क्योंकि पहला कल बेनतियां कीतियां सी वी दुकानदारी कर लो, खेती कर लो, नौकरी कर लो। सतगुरां ने सारियां गल्लां दे जवाब दे दित्ते सी। अज माता जी ने आख्या भी कोई काम करन दी लोड़ ही नहीं लाल जी, तुहानू कोई काम करन दी लोड़ नहीं, तुसी बस मेरियां अखां दे सामने घर रहा करो, मैनू दर्शन दिया करो। एदां माता जी ने बेनती कीती।
कहो ना कहे हो कुछ करो मन पावई।
तुहानू कोई कुछ नहीं आखण लगा कि तुसी ये काम करो ना करो, तुहाडी अपनी स्वै इच्छा होवेगी, अपनी इच्छा नाल विचरो। तुहानू किसे भी गल दा फिकर नहीं होवेगा, किसे भी फिकर दा जिक्र तुहाडे कोल नहीं होवेगा।
आंख ते ना हो दूर रही ए हदूर सुत।
ए लाल जी, तुसी मेरियां अखां तो दूर ना होवो। ए माता जी दे हिरदे दी ममता है, तिना दे हिरदे दा वात छल्या रस है। कहण लगे, लाल जी, तुसी मेरियां अखां तो दूर ना होवो, मेरियां अखां दे हमेशा सामने रहो।
फिकर को जिक्र ना तुम तक आवई।
घर दे जितने फिकर हुंदे ने ਉਹਨਾਂ ਫਿਕਰਾਂ ਦੇ ਵਿੱਚੋਂ ਕਿਸੇ ਇੱਕ ਵੀ ਫਿਕਰ ਦਾ ਜ਼ਿਕਰ ਤੁਹਾਡੇ ਕੋਲ ਨਹੀਂ ਚੱਲੇਗਾ। ਕੁਝ ਹੋਵੇ ਘਰ ਵਿੱਚ, ਕਿਸੇ ਵੀ ਗੱਲ ਦੇ ਫਿਕਰ ਦਾ ਜ਼ਿਕਰ ਤੁਹਾਡੇ ਕੋਲ ਨਹੀਂ ਹੋਵੇਗਾ।
ਕੋਸ਼ਿਸ਼ ਕੋ ਪਾਵੋ ਔਰ ਇੱਛਾ ਸੋ ਖਾਵੋ।
ਤੁਸੀਂ ਜਿਹੋ ਜੇ ਕੱਪੜੇ ਪਾਉਣੇ ਉਦਾਂ ਦੇ ਪਾਵੋ, ਤੁਹਾਨੂੰ ਕੋਈ ਨਹੀਂ ਕਹਿੰਦਾ ਇੱਦਾਂ ਦੇ ਕੱਪੜੇ ਨਾ ਪਾਓ। ਜਿੱਦਾਂ ਦੀ ਪੁਸ਼ਾਕ ਪਾਉਣੀ ਹੈ ਪਹਿਨੋ, ਜਿੱਦਾਂ ਦਾ ਖਾਣਾ ਖਾਣਾ ਖਾਓ, ਜੋ ਤੁਹਾਡੀ ਇੱਛਾ ਉਹਦੇ ਮੁਤਾਬਕ ਸੁਤੰਤਰ ਹੋ ਕੇ ਵਿਚਰੋ।
ਬੈਸ ਹਾਰ ਗੁਣ ਗਾਵੋ ਤੁਮੇ ਕਉ ਨਾ ਹਟਾਵਈ।
ਇੱਥੇ ਘਰ ਚ ਬੈਠੇ ਤੁਸੀਂ ਨਿਰੰਕਾਰ ਦੇ ਗੁਣ ਗਾਓ, ਪਰਮੇਸ਼ਰ ਦਾ ਭਜਨ ਕਰੋ, ਤੁਹਾਨੂੰ ਕੋਈ ਨਹੀਂ ਰੋਕਣ ਲੱਗਾ ਲਾਲ ਜੀ, ਤੁਹਾਨੂੰ ਕੋਈ ਨਹੀਂ ਹਟਾਉਣ ਲੱਗਾ। ਤੁਸੀਂ ਆਪਣੀ ਇੱਛਾ ਦੇ ਮੁਤਾਬਕ ਇੱਥੇ ਘਰ ਵਿੱਚ ਬੈਠੇ ਨਿਰੰਕਾਰ ਦੇ ਗੁਣਾਂ ਨੂੰ ਗਾਓ।
ਕਾਲੂ ਟੇਗ ਆਇਓ ਬੈਠ ਬਚਨ ਅਲਾਇਓ।
ਇਹਨੇ ਨੂੰ ਪਿਤਾ ਜੀ ਵੀ ਆ ਗਏ ਘਰ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੈਠਿਆਂ ਵੇਖਿਆ ਤੇ ਕੋਲ ਆ ਕੇ ਪਿਤਾ ਜੀ ਬੋਲੇ, ਕਹਿਣ ਲੱਗੇ,
ਮੋਦੀ ਕ੍ਰਿਤ ਕੋ ਹਟਾਇਓ ਪਹਿਲੀ ਬਾਤ ਨਾ ਵਿਚਾਰੀਆ।
ਆ ਕੇ ਪਿਤਾ ਜੀ ਨੇ ਆਪਣੇ ਸੁਭਾਅ ਮੁਤਾਬਕ, ਜਿਵੇਂ ਉਹਨਾਂ ਦਾ ਸੁਭਾਅ ਸੀ, ਉਸ ਸੁਭਾਅ ਮੁਜਬ ਮਹਾਰਾਜ ਜੀ ਨੂੰ ਕਹਿਣ ਲੱਗੇ, ਕਹਿਣ ਲੱਗੇ, ਪੁੱਤਰ ਨਾਨਕ, ਮੋਦੀ ਖਾਨੇ ਦਾ ਕੰਮ ਛੱਡ ਕੇ ਤੂੰ ਚੰਗਾ ਨਹੀਂ ਕੀਤਾ। ਕੋਲ ਆ ਕੇ ਬਹਿ ਗਏ ਪਿਤਾ ਜੀ, ਕਹਿਣ ਲੱਗੇ, ਮੋਦੀ ਦੀ ਕ੍ਰਿਤ ਛੱਡ ਕੇ ਇਹ ਗੱਲ ਤੁਸੀਂ ਚੰਗੀ ਤਰ੍ਹਾਂ ਨਹੀਂ ਵਿਚਾਰੀ।
ਆਵ ਤੇ ਅਪਾਰ ਬਿਤ ਖਾਤ ਖਰ ਚੰਤ ਨਿਤ।
ਮੋਦੀ ਖਾਨੇ ਦਾ ਇੰਨਾ ਵਧੀਆ ਕੰਮ ਚੱਲਦਾ ਸੀ, ਖੁੱਲੀ ਮਾਇਆ ਦੇ ਗੱਫੇ ਆਉਂਦੇ ਸੀ, ਆਪਣੀ ਇੱਛਾ ਦੇ ਮੁਤਾਬਕ ਤੁਸੀਂ ਖਰਚਦੇ ਤੇ ਖਾਂਦੇ ਸੀ।
ਇਕੱਠੋ ਨਾ ਕੀਨੋ ਸਭ ਬਾਦ ਕਰੋ ਖੁਆਰੀਆ।
ਤੁਸੀਂ ਧਨ ਇਕੱਠਾ ਨਹੀਂ ਕੀਤਾ ਤੇ ਸਾਰਾ ਵਿਅਰਥ ਗਵਾ ਲਿਆ, ਸਾਰਾ ਧਨ ਫਜੂਲ ਗਵਾ ਲਿਆ ਹੈ।
ਆਪਨ ਕੀ ਸੋਜ ਸਭ ਦੀਨੀ ਹੈ ਲੁਟਾਏ ਤੁਮ।
ਮੈਨੂੰ ਪਤਾ ਲੱਗਾ ਨਾਨਕ ਕੇ ਤੂੰ ਮੋਦੀ ਖਾਨੇ ਚ ਜਿੰਨਾ ਸਮਾਨ ਪਿਆ ਸੀ ਉਹ ਵੀ ਲੁਟਾ ਦਿੱਤਾ, ਉਹ ਵੀ ਸਾਰਾ ਕੁਝ ਉਜਾੜ ਦਿੱਤਾ।
ਸੁਣਿਓ ਹਮ ਕਾਨ ਤਨ ਸ਼ੇਖ ਬਹੁ ਥਾਰੀਆ।
ਮੈਂ ਫਿਰ ਇਹ ਵੀ ਸੁਣਿਆ ਸੀ ਕਿ ਤੇਰਾ ਧਨ ਵਧਿਆ ਸੀ ਨਵਾਬ ਵੱਲੇ, 760 ਰੁਪਈਏ ਤੇਰੇ ਵਧੇ ਸਨ ਨਵਾਬ ਵੱਲੋਂ ਲੈਣੇ।
ਸੋਪੀ ਨੇ ਲਿਓ ਸਭ ਰੰਕਨ ਕੋ ਦਿਓ ਕਹਿ।
ਜਿਹੜੇ ਤੇਰੇ ਪੈਸੇ ਉਹਦੇ ਕੋਲ ਵਧੇ ਸੀ ਲੈਣ ਵਾਲੇ, ਉਹ ਵੀ ਤੂੰ ਨਹੀਂ ਲਏ ਤੇ ਉੱਥੇ ਰੰਕਾਂ ਵਿੱਚ, ਭਿਖਾਰੀਆਂ ਵਿੱਚ ਤੇ ਫਕੀਰਾਂ ਵਿੱਚ ਵੰਡ ਦਿੱਤੇ ਹਨ।
ਸਾਧ ਬੇਖ ਪਇਓ ਕੀਨੋ ਕੋ ਜਸ ਹਮਾਰੀਆ।
ਆ ਹੁਣ ਸਾਧਾਂ ਵਾਲਾ ਭੇਸ ਤੂੰ ਧਾਰਨ ਕਰ ਲਿਆ ਤੇ ਜਿਹਦੇ ਨਾਲ ਸਾਡਾ ਕੁਜਸ ਹੋਇਆ, ਸਾਡੀ ਸੰਸਾਰ ਦੇ ਵਿੱਚ ਹਾਨੀ ਹੋਈ ਹੈ, ਲੋਕ ਸਾਡੀ ਨਿੰਦਾ ਕਰਦੇ ਹਨ।
ਜਬ ਕੋ ਜਨਮ ਪਇਓ ਤਬ ਕੋ ਨਾ ਸੁਖ ਦਇਓ।
ਨਾਨਕ ਜਦੋਂ ਦਾ ਤੇਰਾ ਸਾਡੇ ਘਰ ਜਨਮ ਹੋਇਆ ਤੂੰ ਕਦੇ ਸਾਨੂੰ ਸੁਖ ਨਹੀਂ ਦਿੱਤਾ, ਉਦੋਂ ਦਾ ਤੂੰ ਕਦੇ ਸੁਖ ਨਹੀਂ ਦਿੱਤਾ ਜਦੋਂ ਦਾ ਤੂੰ ਸਾਡੇ ਘਰ ਜਨਮ ਲੈ ਕੇ ਆਇਆ।
ਪੂਰ ਸਮਝਾਇਓ ਇੱਕ ਬਾਤ ਨੇ ਮਾਨੀਆ।
ਤੈਨੂੰ ਬਥੇਰਾ ਸਮਝਾਇਆ, ਜਿੰਨੀ ਵਾਰ ਮਿਲਿਆ ਉਨੀ ਵਾਰੀ ਸਮਝਾਇਆ, ਪਰ ਤੂੰ ਮੇਰੀ ਇੱਕ ਵੀ ਗੱਲ ਨਹੀਂ ਮੰਨੀ, ਇੱਕ ਵੀ ਗੱਲ ਨੂੰ ਸੁਣ ਕੇ ਧਾਰਨ ਨਹੀਂ ਕੀਤਾ।
ਪਾਖੇਂਗੇ ਸ਼ਰੀਕ ਸੁੱਤ ਕਾਲੂ ਕੋ ਫਕੀਰ ਪਇਓ।
ਹੁਣ ਸ਼ਰੀਕ ਕੀ ਆਖਣਗੇ, ਹੁਣ ਤਾਈ ਤਾਂ ਮੈਂ ਬਰਦਾਸ਼ਤ ਕਰੀ ਗਿਆ, ਪਰ ਹੁਣ ਮੈਂ ਕਿਵੇਂ ਬਰਦਾਸ਼ਤ ਕਰਾਂਗਾ ਜਦੋਂ ਇਹ ਸ਼ਰੀਕ ਆਖਣਗੇ ਕਿ ਕਾਲੂ ਦਾ ਪੁੱਤਰ ਫਕੀਰ ਬਣ ਗਿਆ। ਕਾਲੂ ਦੇ ਪੁੱਤਰ ਨੇ ਸਰੀਰ ਤੇ ਸਾਧਾਂ ਵਾਲਾ ਭੇਖ ਧਾਰਨ ਕਰ ਲਿਆ ਤੇ ਉਹ ਫਕੀਰ ਹੋ ਗਿਆ।
ਜਾਤ ਕੀ ਨਾ ਗੋਤ ਲਾਜ ਰੇ ਦੇਖ ਜਾਨੀਆ।
ਆਪਣੇ ਭਾਈਚਾਰੇ ਦੀ, ਆਪਣੀ ਬਰਾਦਰੀ ਦੀ, ਆਪਣੀ ਜਾਤ ਪਾਤ ਦੀ ਲਾਜ ਨੂੰ ਨਹੀਂ ਵਿਚਾਰਿਆ।
ਤਜੋ ਤਨ ਬੇਖ ਪਤ ਹੱਥੋਂ ਨਾ ਵਿਸ਼ੇਖ ਮੇਰੀ।
ਨਾਨਕ ਹਾਲੇ ਵੀ ਵੇਲਾ, ਆ ਜਿਹੜੀ ਤੂੰ ਬਾਹਰੀ ਪੁਸ਼ਾਕ ਧਾਰਨ ਕੀਤੀ ਹੈ ਇਹਨੂੰ ਛੱਡ, ਮੇਰੀ ਪਤ ਨਾ ਰੋਲ, ਹਾਲੇ ਵੀ ਕੁਝ ਨਹੀਂ ਵਿਗੜਿਆ। ਜਿਹੜੀ ਪੁਸ਼ਾਕ ਧਾਰਨ ਕੀਤੀ ਹੈ ਫਕੀਰਾਂ ਵਾਲੀ, ਇਹ ਪੁਸ਼ਾਕ ਤਿਆਗ ਦੇ।
ਦੇਨੋ ਸੁਖ ਰਹਿਓ ਸਦਾ ਪਇਓ ਦੁੱਖ ਦਾਨੀਆ।
ਮੈਨੂੰ ਸੁਖ ਤੇ ਕੀ ਦੇਣਾ ਸੀ, ਸਗੋਂ ਹਮੇਸ਼ਾ ਮੇਰੇ ਲਈ ਤੂੰ ਦੁਖਦਾਈ ਸਾਬਤ ਹੋਇਆ। ਤੂੰ ਮੈਨੂੰ ਸੁਖ, ਲੋਕਾਂ ਦੇ ਘਰੇ ਪੁੱਤ ਹੁੰਦੇ ਹੈ, ਉਹ ਆਪਣੇ ਮਾਂ ਬਾਪ ਨੂੰ ਸੁਖ ਦਿੰਦੇ ਹੈ, तू मैनु सुख ता की देना सी, तू सगो साडे घर जन्म लैके मेरे लिए दुख देन वाला साबित होया।
रहो निज ताम ने कहे करो काज कुछ।
आ जड़ा फकीरा वाला भेस धारिया इनू छड़ दे, इनू ला दे। आम जड़े कपड़े पहला पहनते सी वो धारण कर लो ते घर च रह, कोई काम करन दी लोड़ नहीं तेन। जे तू नहीं करना कोई काम ते ना कर, पर घटो घट आ फकीरा वाला भेस ला के गृहस्थिया वाले कपड़े धारण कर ले।
कौन पीर परी ते फकीर रीत ठानिया।
केड़ी तेरे ते भीड़ पै गई सी, केड़ा तेरे ते औखा वेला आ गया सी के तू फकीर बन गया। अक्सर लोग उदो फकीर बनते हैं जदों कोई उन्हां ते भीड़ आई होवे। तेरे ते केड़ी भीड़ आ गई सी, केड़ी तेनू भीड़ ने आके व्याप लिया सी के तू फकीर बन गया है।
जनक की बातें सुन तुष नहीं रहे गुर।
पिता जी दे बचन सतगुरु जी ने सुने, सुन के महाराज जी चुप ही रहे। हालांकि सतगुरु सच्चे पातशाह जी दे शरीर दी उम्र इस वेले 30 साल तो उपर, 30 ते 40 दे विचकार, यानी कि 35-34-35 साल दे नेड़े। पर गरीबनवाज साहब जी ने फिर भी अपने पिता जी दे सानमुख कोई जवाब नहीं दिता। जो गल्लां पिता जी ने कहियां चुप करके सतगुरु सच्चे पातशाह जी दे सुन लिया।
वाक ना बखानियो सो कल्याण को जो दानिया।
जो कल्याण दे दाते ने, मुक्ति दे दाते ने, पलटवा जवाब सतगुरु जी ने पिता जी नू नहीं दिता।
कमल बदन ते निकासी ना अलिन गिरा।
कमल जैसे सोने मुखड़े तो महाराज जी ने मकरंद जैसे सुंदर अमृत बोल नहीं बोले।
तात की जिठाई निस साम ही प्रमानिया।
पिता जी दी वड्याई जान के जिवें रात नू कमल दा फुल बंद ही रहिंदा ना, ते उहदा जिहड़ा मकरंद हुंदा विच्चे ही रहिंदा है। एदा गुरदेव दा मुख बंद है और पातशाह दे जिहड़े अमृत वर्गे अवरगे मिठे बोल ने ना, उह महाराज जी ने अपने अंदर ही रखे ने, वो बोले नहीं पिता जी दी वड्याई जान दिया।
मानस में हंस नी सी ताहां ही विराज रही।
कहिंदे जिवें कोई हंस मान सरोवर दे उत्ते ही विराज जांदे आ, उत्थों जांदे नहीं। एदां सतगुरु सच्चे पातशाह जी दी बाणी जेड़ी मानस दे समान उज्जवल है, वह सतगुरु जी दे हिरदे रूपी मान सरोवर विच ही विराजी रही। गुरदेव ने अपने मुखों बोल नहीं कहे।
उती जो विज्ञान के आनंद में समानिया।
एहो जे अमृत बचन सतगुरां दे जो विज्ञान विच मिले हुए, आनंद विच मिले हुए ने, ओ बोल सतगुरु सच्चे पातशाह जी ने नहीं बोले। पिता जी दे सानमुख बिलकुल चुप रहे।
हित सो बोलाए माता भोजन अचायो।
इन्ने नू रात पै गई सी, भोजन तैयार कीता माता जी ने बड़ी रीझ नाल। अज चिरा बाद अपने लाल जी नू अपने कोल बिठा के माता तृप्ता जी भोजन छकाउंदे है। लै बेटा नानक आ भोजन छक, तेरी मर्जी दा भोजन मैं तैयार कीता जो तेनू मैं बचपन च छकाउंदी सां। तो माता जी ने आप कोल बह के सतगुरु जी नू भोजन छकाया।
पुन पान पै करायो परे अंक पोडे आनिया।
भोजन छकण तो बाद माता जी दुध लियाए बड़ा गलास भर के, ते सतगुरु सच्चे पातशाह जी ने दुध छकिया। दुध छक के समुंदर, खालसी बोले च दुध नू समुंदर कहिंदे है, समुंदर छक के गरीब नवाज सतगुरु सच्चे पातशाह जी महाराज अपने सुखासना ते विराजमान हुए हन।
सवैया पोर पाई अर बिंद खेरे, अरणोदय ते चक विहर खाए।
दिन चढ़िया लो लगी, कमल दे फुल खिड़ गए। सूरग दिया किरणा ते रिसमां नू वेख के चकवियां ते चकवे खिड़ गए।
ज्यों गुरु की करुणा बिकसे ओर, मेल सोखं सुमति मन पाए।
जिवें सतगुरु जी दी कृपा दे नाल श्रेष्ठ मत प्राप्त करके गुरमुखां दे हिरदयां च विगास ते खेड़ा पैदा हुंदा, इउं सूरग दे चढ़न नाल कमल दे फुल खिड़े हन।
तारे चपे जो बिकार नसे, जन मोह ता मंगने है दीसन पाए।
सूरज दे चढ़दे जिवें तारे छिप जांदे है, त्यों सतगुरु गुरु नानक साहब जी महाराज जी दे प्रकाशने नाल गुरु के सेवकां दे हिरदयां विचों विकारां रूपी तारे दूर हो गए। और जिवें हनेरा दूर हो जांदा सूरज दे चढ़दियां, एदां सतगुरु जी दे सिखां दे हिरदयां विच गुरु करुणा नाल मोह दा तम हनेरा दूर होया ते ज्ञान दा प्रकाश होया।
कीन शनान गए ओ दियान,
सतगुरु जी ने अमृत वेले उठ के शनान कीता है। इशनान करके गरीब नवाज साहब सच्चे पातशाह जी बाहर एकांत विच उद्यान च गए हन।
एकांत स्थान में बैस सोहाए,
एकांत विच बैठे हैं गरीब नवाज सतगुरु जी। खालसा जी, अज साडे विच सब तो वड्डी कमी दा भाव ए भी है कि साधना करन वेले गुरसिख एकांत विच बैठन दा जेड़ा बहुता समा बतीत करदे सन, हुण ओह एकांत विच बैठन दा नियम ही खत्म करदे जा रहे। जे कोई एकांत विच बैठदा ते ओहनू आम करके कहण लग पैंदे जी इह वेखो जी इह वखरा साध बणिया होया। खालसा जी, अमृत वेले उठना जदों सारा परिवार आपो अपने आनंद विच है, उस वेले कुछ समा एकांत विच बैठ के परमेश्वर दा भजन करना इह अपने आप नाल बैठण दी साधना है। जदों तक असीं अपने आप नाल बैठदे नहीं उदों तक अपने आपे दी पड़चोल नहीं कर सकते। हर एक माई भाई वास्ते जरूरी है कुछ समा अमृत वेले एकांत विच सिमरन साधना विच बैठना। सतगुरु गुरु नानक साहब सच्चे पातशाह जी महाराज जी साडे लई पूरने पा रहे ने। महाराज जी आप एकांत विच जाके बाहर बन विच कुछ समय लई बैठदे हन।
दोहरा रजनी रहे निकेत में, बासुर में उद्यान।
रात नूं गरीब नवाज सतगुरु सच्चे पातशाह जी महाराज जी घर रहिंदे है, दिन दे समय गरीब नवाज जी बाहर बन विच उद्यान विच ननकाणा साहब दे बाहर जो एकांत है जिथे खाली खेत ने जंगल ने उथे महाराज जी दिन बतीत करदे हन।
दिवस बिताए ते कछु श्री नानक गुण खान।
गुणा दी खान सतगुरु गुरु नानक साहब जी ने इस तरह कुछ दिन श्री ननकाणा साहब दी धरती ते राय भोए दी तलवंडी विखे बतीत कीते हन।
चौपाई कदे बुलावे राय बुलारू,
कदे कदे सतगुरु सच्चे पातशाह जी नू राय बुलार जी बेनती करके अपने कोल बुलाउंदे हन।
दर्शन बदन बिलोकत चारू,
मन विच सतगुरां दे दर्शन करन दी गुरदेव दे बचन सुनन दी बड़ी भारी इच्छा राय बुलार जी दे हिरदे विच हुंदी है। सतगुरु जी नूं बुला के महाराज जी दे सोहणे स्वरूप दे दर्शन करदे हन।
भोजन दिज ते रुचर करावे,
राय बुलार जी अपने घर एक ब्राह्मण लांगरी रखिया होया ओहदे कोलों भोजन तैयार करवाउंदे हन।
पुन पुन बिने पने अचवावे,
बार बार सतगुरु जी नूं बेनती करके महाराज जी नूं भोजन छकाउंदे हन।
प्रेम बिलोक राए को पूरा,
राए बुलार जी दे मन दा प्रेम सतगुरु गरीब नवाज पातशाह जी वेखदे हन। राय जी दे अंदर दी भावना ते प्रेम तक दे हन।
मैं शरदा ते जै उर उरा,
सतगुरु जी वेख दे है के राय बुलार दे हिरदा जेड़ा वो शरदा तो ऊना नहीं है। राय बुलार जी दा हिरदा गुरु साहब जी प्रति शरदा भावना नाल भरिया होया।
श्री गुर बचन बोरे नाई,
सतगुरु जी सच्चे पातशाह जी महाराज राय बुलार दा कोई भी बचन नहीं मोड़ दे। राय बुलार जी जदों जिवें भी बेनती करदे हन सतगुरु जी राय बुलार दी बेनती नूं प्रवान करदे हन।
जबे बुलाए निकट तव जाई,
जदों भी राय जी सद्दा भेजदे है सतगुरु जी झट राय बुलार जी दे घर चले जांदे। जदों राय बुलार दे मन च भावना हुंदी कि मैं सतगुरां नूं बुलावां महाराज जी नूं कोल बिठा के भोजन छकावां, उदों ही सतगुरु सच्चे पातशाह जी नूं बुलावा भेज दिंदे ते राय बुलार दे प्रेम दे वसीकार होए सतगुरु जी पहुंच दे हन।
लेवन हित ज्ञान उपदेशा,
सतगुरु जी दे पासों राय बुलार जी ज्ञान में ही उपदेश लेना चाहते हन।
और अभिलाका अधिक नरेशा,
मन विच बड़ी बड़ी भारी अभिलाखा है कि एक दिन सतगुरु जी नूं कोल बिठा के महाराज जी कोलों ज्ञान संपन्न उपदेश प्राप्त करा।
विविध पात की करे सो सेवा,
विविध प्रकार नाल राय बुलार जी सतगुरु जी दी सेवा करदे हन।
निस दिन ध्यान तरे गुर देवा,
रात दिन सतगुरां दा ध्यान धारदे ने राय बुलार जी, अठे पैर सतगुरु जी दा ध्यान अपने हिरदे च बसाउंदे हन।
आयो वृद्ध जै जीवन थोरा,
राय बुलार जी दी उम्र वडेरी हो गई है ते समा जिंदगी दा नेड़े पुज रहा है। जेड़ी अवधि पार ब्रह्म परमेश्वर ने दित्ती है उह स्वासां दी पूंजी राय बुलार जी दी थोड़ी रह गई है, बिरद अवस्था विच आ गए हन।
चहत के सफल जन्म होए मोरा,
राय बुलार जी चाहुंदे है कि मेरा ये जन्म सफल हो जाए, मेरा ये जीवन सकारथा हो जावे।
अष्ट जाम मन में लेव लागी,
अठे पैर निरंतर एक रस सतगुरु जी दे चरणा दे नाल राय बुलार जी दे अंदर लिव लगी हुई है।
श्री गुरु चरण कमल अनुरागी,
सतगुरु जी दे चरण कमलां दा अनुराग, सतगुरु जी दे चरण कमलां दा प्रेम हिरदे च बसिया होया।
एक बासुर नर पट अवनीपा,
एक दिन दा बचन है कि राय बुलार जी ने अपना एक सेवक भेज के सतगुरु गुरु नानक साहब जी महाराज जी नू अपने कोल बुलाया।
कमल बदन बुलवाए समीपा,
सेवक ने जाके बेनती कीती, महाराज राय बुलार जी आप जी दे दर्शन करना चाहुंदा है, आप जी कृपा करके राय बुलार नू अपने दर्शन दे के कृतार्थ करो।
वै कर बंदे बिने बखानी,
सतगुरु जी चल के राय बुलार दे घर पहुंचे, दर्शन दिते। राय बुलार जी ने दोवें हाथ जोड़ के महाराज जी दे चरणा च वंदना कीती और सतगुरु जी नू बेनती करके कहन लगे,
दीन दयाल दासन गत दानी,
हे दीना ते दया करन वाले दयालु सतगुरु, हे मुक्ति दाते गरीब नवाज सतगुरु जी,
मम स्वरूप को देओ बुझाई,
महाराज जी कृपा करो मैनू मेरा स्वरूप बुझा दियो, जना दियो मेरा स्वरूप की है। खालसा जी, जन्म साखी दी इस कथा तो बड़ा सुंदर संकेत मिल रहा है। अपने आपे दे ज्ञान नू जानन तो पहला की करना चाहिदा, ओ राय बुलार जी ने कीता। पहला की कीता, सतगुरां दी सेवा कीती है, सेवा करके सतगुरां दा सिमरन कीता, रात दिन महाराज जी दा ध्यान धारिया। जदों हिरदा शुद्ध हो गया, मन एकाग्र हो गया, फिर सतगुरु जी नू बुला के बेनती करके कह रहे ने, महाराज मैनू मेरे स्वरूप दा ज्ञान बख्शो, मेरा स्वरूप की है मैनू जना दियो। असी खालसा जी इन्हां पड़ावां विचों नहीं लंघदे, असी तां कदे अपने स्वरूप नू जानन दी भी इच्छा नहीं कीती होनी। सेवा, सिमरन, फिर अगे साधना, साधना तो बाद फिर अपने आपे दा ज्ञान, ए पड़ा ने गुरु खालसा जी, ए पौड़ियां ने ब्रह्म ज्ञान तक पहुंचण दियां। तो राय बुलार जी ने सारियां पौड़ियां चढ़िया ने, पहला जदों शिखर ते पहुंचे ने उथे जाके बेनती कीती है सतगुरां दे चरणा विच, किन्ने वरियां दी बंदगी है राय बुलार जी दी, ते हुण बेनती करके कह रहे ने, गरीब नवाज कृपा करो मैनू मेरे आपे दी सोझी बख्शो, कृपा करके मैनू मेरा स्वरूप जना दियो।
भूल रहो जै सुध ने काई,
मैनू मेरा स्वरूप भुलिया होया जिस दी मैनू कोई सोझी नहीं है, मैनू मेरे स्वरूप दा कोई ज्ञान नहीं है।
ओ मैं हो कछ जाए न जाना,
महाराज जी मैं कौन हां, मेरा स्वरूप की है मैनू नहीं पता, मैं कुछ नहीं जान रहा मेरा स्वरूप की है।
बड़े अभिषेक हृदय अज्ञाना,
मेरे अंदर विशेष करके अज्ञान ही अज्ञान है। जदो मैं अपने अंदर छाती मार के वेखदा मैनू कुछ नहीं दिसदा, मैनू मेरे स्वरूप का कोई ज्ञान नहीं, मेरे अंदर अज्ञान वध्या होया।
सुमत कैत तमसा अज्ञाना,
महाराज जी जेड़े सियाने सुमतवान पुरुष ने वो कहंदे ने कि जेड़ा अज्ञान है वह हनेरे वर्गा हुंदा, जिवें हनेरे च कुछ नहीं दिसदा एदा अज्ञान विच कुछ भी नजर नहीं आउंदा। सुमतवान पुरुष अज्ञान नूं हनेरे दे समान दसदे हन।
मैंने जानो ताई समाना,
पर महाराज जी मैं अज्ञान नूं हनेरे वर्गा नहीं समझदा। राय बुलार जी दा चिंतन वेखो कितना गहरा है। कहंदे महाराज मैं अज्ञान नूं हनेरे वर्गा नहीं समझदा।
तिमर विखे तन सुध सब पाने,
मैं अज्ञान नूं हनेरे तो भी वध डूंगा कुप समझदा, क्योंकि हनेरे विच आले दुआले पईयां चीजां दा ज्ञान नहीं हुंदा, पर अपने शरीर दा ज्ञान तां हुंदा ना। हनेरे च अपने आप दा ज्ञान तां हुंदा ना, भी आ मेरा शरीर है, आ मेरे हाथ ने, आ मेरा पैर है, आ अखां ने। हनेरे च अपने शरीर दा ज्ञान तां रहिंदा ना, आले दुआले जिहड़ियां चीजां पईयां और जरूर नहीं दिसदियां, पर जेड़ा साडा शरीर है उदा ज्ञान ता हुंदा ना हनेरे विच।
अनंत पदार्थ जाए न जाने,
बाकी जेड़े होर पदार्थ उत्थे पए हुंदे ने हनेरे विच ओ नहीं जाने जांदे, ओ नजर नहीं आउंदे।
सुध अज्ञाने सर्ब गवाई,
पर महाराज जेड़ा अज्ञान है ओ ता हनेरे नालों भी खतरनाक है, क्योंकि अज्ञान विच आले दुआले की आ ओ ता की दिसणा, अज्ञान च अपना आप भी पता नहीं लगता। आखो सतनाम
श्री वाहिगुरु।
महाराज जेड़ा अज्ञान है उहदे विच तां अपने आप का भी ज्ञान नहीं है। लोग कहिंदे ने कि अज्ञान हनेरे वर्गा, पर महाराज हनेरा जेड़ा उहदे विच अपने शरीर का तां ज्ञान हुंदा, पर अज्ञान विच तां अपने आप का भी पता ही नहीं हुंदा भी मैं की हाँ, मेरा स्वरूप की है। महाराज जेड़ा अज्ञान है वह हनेरे नालों भी वध कुप है, ਉਹ ਹਨੇਰੇ ਨਾਲੋਂ ਵੀ ਵੱਧ ਖਤਰਨਾਕ ਹੈ।
ਆਪਣੋ ਆਪ ਨ ਜਾਣਿਓ ਜਾਈ,
ਕਿਉਂਕਿ ਅਗਿਆਨਤਾ ਦੇ ਵਿੱਚ ਮਨੁੱਖ ਆਪਣਾ ਆਪ ਨਹੀਂ ਜਾਣ ਸਕਦਾ। ਅਗਿਆਨ ਵਿੱਚ ਮਨੁੱਖ ਨੂੰ ਆਪਣੇ ਆਪ ਦਾ ਨਹੀਂ ਪਤਾ ਹੁੰਦਾ।
ਯਾ ਤੇ ਤਮ ਜੋ ਸਾਹਮਣੇ ਤਾਂ ਕੇ,
ਕਰਕੇ ਜਿਹੜਾ ਹਨੇਰਾ ਅਗਿਆਨ ਉਹਦੇ ਵਰਗਾ ਨਹੀਂ ਹੈ, ਹਨੇਰੇ ਵਰਗਾ ਅਗਿਆਨ ਨਹੀਂ ਹੈ, अज्ञान हनेरे नालों भी वध कुप है।
सर्ब जीव दुखिया बस जाके,
अज्ञान दे वस पए जीव दुखी ने, जेड़े जीव अज्ञानता विच ने ओ दुखी हुंदे, जेड़ा ज्ञानवान है ओ सुखी हो जांदा। जितने दुख ने ओ गुरु खालसा जी अज्ञानता करके हन, जद अज्ञानता बिनस जाए ते दुख भी दूर हो जांदे है। महाराज सच्चे पातशाह जी दे गुरबाणी दे महावाक हन, परमेसर दत्ता बन्ना दुख रोग का डेरा भन्ना। कोई पुछे के दुखां ते रोगां दा डेरा केड़ा है, जिथे डेरा करी बैठे ने आपां पंजाब विच, जिथे कुछ बंदे रहिंदे होण इकट्ठे हो के उहनूं कह दिंदे आ डेरा। किसे ने खेत दे विच अपना घर बनाया होवे उहनूं भी कह दिंदे आ डेरा। आम करके कोई ठाणी कह दिंदा, किसे साध ने कोई अपनी जगह बनाई उहनूं भी डेरा कह दिंदे है। महाराज जी कहिंदे आ जिहड़ा दुखां ते रोगां दा डेरा है इह किहड़ा है जिहड़ा भन्निया जांदा है? दुखां ते रोगां दा डेरा है अज्ञान, अविद्या। जिथे अविद्या ते अज्ञान है उत्थे ही दुख ते रोग हन, जिथे ज्ञान हो जाए उत्थे दुख रोग चले जांदे है। तो महाराज जी नूं पराए बुलार जी बेनती करके कह रहे ने, महाराज जी अज्ञान करके ही सारे जीव दुखी हन, सर्व जीव दुखिया बस जाके। ये जिहड़ा अज्ञान है अज्ञान दे वस होके सारे जीव दुखी हन।
उपदेशक प्रभ तोए समाना,
महाराज जी जे तुहाडे वर्गा उपदेशक होवे ਤੁਹਾਡੇ ਵਰਗਾ ਤੁਹਾਡੇ ਸਮਾਨ ਕੋਈ ਉਪਦੇਸ਼ ਦੇਣ ਵਾਲਾ ਹੋਵੇ।
ਅਵਨੀ ਬਿਕੇ ਨ ਜਾਨੋ ਆਨਾ।
ਮਹਾਰਾਜ ਜੀ ਮੈਨੂੰ ਤੁਹਾਡੇ ਬਿਨਾਂ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਜਿਹੜਾ ਤੁਹਾਡੇ ਵਰਗਾ ਉਪਦੇਸ਼ਕ ਹੋਵੇ, ਉਪਦੇਸ਼ ਦੇਣ ਵਾਲਾ। ਇਸ ਪੂਰੀ ਧਰਤੀ ਤੇ ਮਹਾਰਾਜ ਮੈਨੂੰ ਤੁਹਾਡੇ ਵਰਗਾ ਉਪਦੇਸ਼ ਦੇਣ ਵਾਲਾ ਦੂਜਾ ਕੋਈ ਨਜ਼ਰ ਨਹੀਂ ਆਉਂਦਾ।
ਕਿਰਪਾ ਸਿੰਧ ਕਰੁਣਾ ਅਬ ਕੀਜੈ।
ਹੇ ਕਿਰਪਾ ਦੇ ਸਮੁੰਦਰ ਸਤਿਗੁਰੂ ਜੀ, ਆਪ ਜੀ ਮੇਰੇ ਤੇ ਕਿਰਪਾ ਕਰੋ, ਦਇਆ ਕਰੋ।
ਮਮ ਸਰੂਪ ਸਮਝਾਏ ਸੋ ਦੀਜੈ।
ਕਿਰਪਾ ਕਰਕੇ ਮੈਨੂੰ ਮੇਰਾ ਸਰੂਪ ਬੁਝਾਓ, ਮੈਨੂੰ ਮੇਰੇ ਸਰੂਪ ਦੀ ਸੋਝੀ ਪ੍ਰਦਾਨ ਕਰੋ।
ਤੁਮ ਕਰੁਣਾ ਤੇ ਮੁਝ ਜਗਿਆਸਾ।
ਮਹਾਰਾਜ ਜੀ ਤੁਹਾਡੀ ਕਿਰਪਾ ਨਾਲ ਹੀ ਮੇਰੇ ਅੰਦਰ ਜਗਿਆਸਾ ਜਾਗੀ ਹੈ, ਤੁਹਾਡੀ ਦਇਆ ਨਾਲ ਮੇਰੇ ਅੰਦਰ ਜਗਿਆਸਾ ਜਾਗੀ ਹੈ।
ਵਧੀ ਹਿਰਦੇ ਮੈਂ ਅਧਿਕ ਪਿਆਸਾ।
ਮੇਰੇ ਅੰਦਰ ਅਧਿਕ ਪਿਆਸ ਵਧੀ ਆ ਆਪਣੇ ਆਪੇ ਨੂੰ ਜਾਣਨ ਦੀ, ਮੇਰਾ ਸਵਰੂਪ ਕੀ ਹੈ, ਕਿੱਥੋਂ ਉਪਜੇ ਕਹਿ ਰਹੇ ਕਹਿ ਮਾਹੇ ਸਮਾਵ ਹੈ। ਮਹਾਰਾਜ ਮੇਰਾ ਸਵਰੂਪ ਕੀ ਹੈ, ਮੇਰਾ ਨਿਜ ਵਜੂਦ ਕੀ ਹੈ, ਉਹ ਆਪ ਜੀ ਕਿਰਪਾ ਕਰਕੇ ਜਣਾ ਦਿਓ, ਮੇਰੇ ਅੰਦਰ ਜਾਣਨ ਦੀ ਪਿਆਸ ਹੈ।
ਲਖ ਅਧਿਕਾਰ ਗਿਆਨ ਕੋ ਦਾਨਾ।
ਇਹ ਗਰੀਬ ਨਵਾਜ ਮੈਨੂੰ ਅਧਿਕਾਰੀ ਜਾਣ ਕੇ ਆਪ ਜੀ ਕਿਰਪਾ ਕਰਕੇ ਗਿਆਨ ਬਖਸ਼ੋ। ਜੇ ਮੈਂ ਗਿਆਨ ਦਾ ਅਧਿਕਾਰੀ ਹਾਂ ਤਾਂ ਆਪ ਜੀ ਦਇਆ ਕਰਕੇ ਮੈਨੂੰ ਗਿਆਨ ਦਾ ਉਪਦੇਸ਼ ਬਖਸ਼ੋ।
ਦੇ ਕਰ ਕਰੋ ਮੋਰ ਕਲਿਆਣਾ।
ਮਹਾਰਾਜ ਜੀ ਮੈਨੂੰ ਗਿਆਨ ਦੇ ਕੇ ਆਪ ਜੀ ਮੇਰੀ ਕਲਿਆਣ ਕਰੋ। ਜੇ ਮੈਂ ਗਿਆਨ ਦਾ ਅਧਿਕਾਰੀ ਹਾਂ ਤਾਂ ਮੈਨੂੰ ਗਿਆਨ ਬਖਸ਼ੋ। ਖਾਲਸਾ ਜੀ, ਕਰਮ, ਉਪਾਸ਼ਨਾ ਔਰ ਗਿਆਨ ਇਹ ਤਿੰਨ ਚੀਜ਼ਾਂ ਹਨ। ਸਤਿਗੁਰੂ ਜੀ ਵੇਖਦੇ ਨੇ ਆਪਣੇ ਸੇਵਕ ਨੂੰ ਕਿ ਇਹ ਕਰਮ ਦਾ ਉਪਦੇਸ਼, ਇਹ ਕਰਮ ਦਾ ਅਧਿਕਾਰੀ ਆ ਤਾਂ ਕਰਮ ਕਰਨ ਦਾ ਉਪਦੇਸ਼ ਦਿੰਦੇ ਆ। ਜਿਹੜੇ ਅੰਦਰ ਵਿਕਸ਼ੇਪ ਹੈ ਤੇ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਾਸ਼ਨਾ ਕਾਂਡ ਦਾ ਉਪਦੇਸ਼ ਦਿੰਦੇ ਆ, ਤੇ ਜਿਹਦੇ ਅੰਦਰ ਕੇਵਲ ਅਗਿਆਨ ਤੇ ਅਵਰਣ ਦਾ ਪੜਦਾ ਰਹਿ ਜਾਂਦਾ ਹੈ ਉਹਨੂੰ ਗਰੀਬ ਨਵਾਜ ਸਤਿਗੁਰੂ ਜੀ ਗਿਆਨ ਦਾ ਉਪਦੇਸ਼ ਦਿੰਦੇ ਹੈ। ਸਾਡੇ ਮਨ ਵਿੱਚ ਤਿੰਨ ਬਿਰਤੀਆਂ ਨੇ, ਇੱਕ ਨੂੰ ਕਹਿੰਦੇ ਆ ਮਾਲ, ਦੂਸਰੀ ਨੂੰ ਕਹਿੰਦੇ ਆ ਵਿਕਸ਼ੇਪ, ਤੀਸਰੀ ਬਿਰਤੀ ਨੂੰ ਕਹਿੰਦੇ ਆ ਅਵਰਣ। ਮਾਲ, ਵਿਕਸ਼ੇਪ ਤੇ ਅਵਰਣ ਇਹ ਤਿੰਨ ਬਿਰਤੀਆਂ ਨੇ ਸਾਡੇ ਅੰਤਸ਼ਕਰਨ ਦੀਆਂ, ਮਨ ਦੀਆਂ। ਗੌਰ ਨਾਲ ਸੁਣਿਓ, ਧਿਆਨ ਨਾਲ ਸੁਣਿਓ ਕੀ ਹੈ। ਮਲ ਹੈ ਸਾਡੇ ਕਈ ਜਨਮ ਜਨਮਾਂਤਰਾਂ ਦੇ ਕੀਤੇ ਪਾਪ ਕਰਮਾਂ ਦੀ, ਉਹ ਕਈ ਜਨਮਾਂ ਦੀ ਮੈਲ ਹੈ ਜਿਹੜੀ ਸਾਡੇ ਹਿਰਦੇ ਨੂੰ ਲੱਗੀ ਹੋਈ ਹੈ। ਜਿਹੜੀ ਉਹ ਮਲ ਹੈ ਉਹਦੀ ਨਿਰਵਿਰਤੀ ਹੁੰਦੀ ਹੈ ਕਰਮ ਕਾਂਡ ਨਾਲ। ਹੁਣ ਤੁਸੀਂ ਆਖੋਗੇ ਕਰਮ ਕਾਂਡ ਕੀ ਹੈ। ਕਰਮ ਕਾਂਡ ਜੋ ਸਤਿਗੁਰੂ ਜੀ ਨੇ ਹੁਕਮ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਗੁਰੂ ਕੇ ਲੰਗਰਾਂ ਚ ਸੇਵਾ ਕਰਨੀ, ਭਾਂਡੇ ਮਾਂਜਣੇ, ਜੋੜੇ ਝਾੜਨੇ, ਇਤਿਆਦਿਕ ਜਿਤਨੀਆਂ ਸੇਵਾਵਾਂ ਹਨ ਇਹ ਕਰਮ ਕਾਂਡ ਦਾ ਹਿੱਸਾ ਹਨ। ਬਾਣੀ ਪੜ੍ਹਨੀ, ਭਜਨ ਕਰਨਾ। ਫਿਰ ਦੂਸਰੀ ਬਿਰਤੀ ਆ ਜਿਹਨੂੰ ਕਹਿੰਦੇ ਆ ਵਿਕਸ਼ੇਪ, ਜਿਹੜੀ ਹੈ ਮਨ ਦੀ ਚੰਚਲਤਾਈ, ਵੀ ਮਨ ਟਿਕਦਾ ਨਹੀਂ ਹੈ, ਮਨ ਇੱਕ ਜਗ੍ਹਾ ਤੇ ਇਕਾਗਰ ਨਹੀਂ ਹੈ, ਤੇ ਜਿਹੜਾ ਹਰ ਵੇਲੇ ਦਸਾਂ ਦਿਸ਼ਾਵਾਂ ਚ ਭਟਕਦਾ ਰਹਿੰਦਾ, ਇਹਨੂੰ ਮਨ ਦੀ ਵਿਕਸ਼ੇਪ ਬਿਰਤੀ ਕਹਿੰਦੇ ਆ, ਚੰਚਲਤਾਈ। ਕਬਹੂ ਜਿਹੜਾ ਜਿਹੜਾ ਊਬ ਚੜ੍ਹਦਾ ਕਬਹੂ ਜਾਏ ਪਿਆਲੇ, ਏਦਾਂ ਦੀ ਜਿਹੜੀ ਬਿਰਤੀ ਹੈ ਮਨ ਦੀ ਇਹ ਵਿਕਸ਼ੇਪਤਾਈ ਦੀ ਹੈ। ਇਹਦੀ ਨਿਰਵਿਰਤੀ ਦੇ ਦੁਆਰਾ ਮਹਾਰਾਜ ਜੀ ਉਪਦੇਸ਼ ਦਿੰਦੇ ਆ, ਉਪਦੇਸ਼ ਉਪਾਸ਼ਨਾ ਕਾਂਡ ਦਾ, ਕਿ ਉਪਾਸ਼ਨਾ ਕਰੋ। ਉਪਾਸ਼ਨਾ ਕੀ ਹੈ? ਨੇਤਰ ਮੁੰਦ ਕੇ ਕੁਝ ਸਮੇਂ ਲਈ ਸਾਧਨਾ ਕਰਨੀ, ਗੁਰਬਾਣੀ ਪੜ੍ਹਨੀ, ਸਤਿਗੁਰੂ ਜੀ ਦਾ ਧਿਆਨ ਹਿਰਦੇ ਚ ਧਾਰਨ ਕਰਨਾ, ਕਥਾ ਸੁਣਨੀ, ਕੀਰਤਨ ਸੁਣਨਾ, ਗੁਰਬਾਣੀ ਸੁਣਨੀ, ਇਹ ਉਪਾਸ਼ਨਾ ਹੈ। ਫਿਰ ਖਾਲਸਾ ਜੀ ਤੀਸਰਾ ਸਾਡੇ ਮਨ ਦੀ ਬਿਰਤੀ ਆ ਅਵਰਣ, ਜਿਹਨੂੰ ਕਹਿੰਦੇ ਆ ਪੜਦਾ, ਜਿਹੜਾ ਪੜਦਾ ਪਿਆ ਹੋਇਆ ਗਿਆਨ ਦਾ, ਉਹਦੀ ਨਿਵਿਰਤੀ ਹੁੰਦੀ ਆ ਗਿਆਨ ਦੇ ਉਪਦੇਸ਼ ਨਾਲ। ਉਹ ਗਿਆਨ ਕਾਂਡ ਦਾ ਉਪਦੇਸ਼ ਸਤਿਗੁਰੂ ਜੀ ਦਿੰਦੇ ਆ, ਸਾਨੂੰ ਹੁਕਮ ਕਰਦੇ ਆ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿਹੜਾ ਸਤਿਗੁਰੂ ਜੀ ਸਾਨੂੰ ਨਿਜ ਸਰੂਪ ਦਾ ਗਿਆਨ ਦਿੰਦੇ ਆ ਉਹ ਗਿਆਨ ਕਾਂਡ ਦਾ ਉਪਦੇਸ਼ ਹੈ। ਤੋ ਸਤਿਗੁਰੂ ਜੀ ਪਹਿਲਾਂ ਅਧਿਕਾਰੀ ਵੇਖਦੇ ਆ ਵੀ ਅਧਿਕਾਰੀ ਕਿਸ ਅਵਸਥਾ ਦਾ ਹੈ। ਜਿਹੜਾ ਜੈਸਾ ਅਧਿਕਾਰੀ ਹੁੰਦਾ ਉਹਨੂੰ ਵੈਸਾ ਉਪਦੇਸ਼ ਦਿੰਦੇ ਨੇ। ਰਾਏ ਬੁਲਾਰ ਜੀ ਕਹਿਣ ਲੱਗੇ, ਮਹਾਰਾਜ ਜੇ ਮੈਨੂੰ ਤੁਸੀਂ ਗਿਆਨ ਦਾ ਅਧਿਕਾਰੀ ਸਮਝਦੇ ਹੋ ਤੇ ਆਪ ਜੀ ਕਿਰਪਾ ਕਰਕੇ ਮੈਨੂੰ ਗਿਆਨ ਕਾਂਡ ਦਾ ਉਪਦੇਸ਼ ਦੇ ਕੇ ਕਿਰਪਾਰਥ ਕਰੋ।
ਅਸ ਪ੍ਰਕਾਰ ਕੀ ਸੁਣ ਕਰ ਬਾਣੀ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਰਾਏ ਬੁਲਾਰ ਜੀ ਦੀ ਇਹ ਬੇਨਤੀ ਸੁਣੀ।
ਬਿਨੈ ਦੀਨਤਾ ਮੈਂ ਜੋ ਸਾਨੀ।
ਰਾਏ ਬੁਲਾਰ ਜੀ ਨੇ ਜੋ ਬੜੇ ਸਨਿਮਰ ਭਾਵ ਨਾਲ ਦੀਨ ਹੋ ਕੇ ਗੁਰਦੇਵ ਨੂੰ ਬੇਨਤੀ ਕੀਤੀ ਹੈ।
ਦੀਨ ਗਿਆਨ ਕੀ ਮਤ ਤੇ ਤਾਈ।
ਗਿਆਨ ਦੀ ਮਤ ਦੇਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ
ਉਦਤ ਪਏ ਸ਼੍ਰੀ ਗੁਰ ਜਗ ਸਾਈ।
ਉਦਤ ਹੋਏ ਪ੍ਰਗਟ ਹੋਏ ਗਰੀਬ ਨਵਾਜ ਜਗਤ ਦੇ ਸਾਈ ਸਤਿਗੁਰੂ ਜੀ।
ਦੋਹਰਾ ਸ਼੍ਰੀ ਗੁਰੂ ਪਗ ਸ਼ੋਭਾ ਬਿਮਲ ਪਿੰਜਰ ਸਰ ਪਹਿਚਾਨ।
ਮਹਾਂ ਕਵੀ ਜੀ ਸਤਿਗੁਰਾਂ ਦੇ ਚਰਨਾਂ ਦਾ ਮੰਗਲ ਕਰਦੇ ਹੈ, ਕਹਿੰਦੇ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦੀ ਸੋਭਾ ਜੋ ਬਿਮਲ ਨਿਰਮਲ ਹੈ ਉਹਨੂੰ ਮੈਂ ਪਿੰਜਰੇ ਸਮਾਨ ਬਣਾਉਣਾ। ਪਿੰਜਰ ਕਹਿੰਦੇ ਪਿੰਜਰੇ ਨੂੰ, ਉਹਨੂੰ ਪਿੰਜਰੇ ਦੇ ਸਮਾਨ ਬਣਾ ਕੇ
ਮਨ ਖੰਜਨ ਤੈ ਪਾਏ ਕੈ ਕਹੋ ਕਥਾ ਗੁਣ ਖਾਨ।
ਕਹਿੰਦੇ ਮੈਂ ਆਪਣੇ ਮਨ ਰੂਪੀ ਮਮੋਲੇ ਨੂੰ, ਮਮੋਲਾ ਨਾ ਇੱਕ ਪੰਛੀ ਹੁੰਦਾ, ਬੜਾ ਚੰਚਲ ਹੁੰਦਾ, ਤੇਜ ਹੁੰਦਾ, ਮਮੋਲਾ ਪੰਛੀ ਕਹਿੰਦਾ ਮਹਾਰਾਜ ਜੀ ਭਾਈ ਮਹਾਂ ਕਵੀ ਜੀ ਕਹਿੰਦੇ ਮੇਰਾ ਜਿਹੜਾ ਮਨ ਹੈ ਨਾ ਇਹ ਮਮੋਲਾ ਪੰਛੀ ਆ, ਬੜਾ ਚੰਚਲ, ਟਿਕਦਾ ਨਹੀਂ ਜੇ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦੇ ਪਿੰਜਰੇ ਚ ਇਹਨੂੰ ਕੈਦ ਕਰਕੇ ਨਾ ਮਨ ਰੂਪੀ ਮਮੋਲੇ ਨੂੰ ਮੈਂ ਗੁਰੂ ਸਾਹਿਬ ਦੀ ਮੁਕਤੀ ਦੇਣ ਵਾਲੀ ਕਥਾ ਕਹਿੰਦਾ। ਯਾਨੀ ਕਿ ਮਨ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਫਿਰ ਮੈਂ ਸਤਿਗੁਰਾਂ ਦੀ ਕਥਾ ਕਹਿੰਦਾ ਹਾਂ। ਸੁਣੋ ਗੁਰੂ ਖਾਲਸਾ ਜੀ।
ਸ੍ਰੀ ਬਾਲਾ ਸੰਧੂਆਚ ਚੌਪਈ ਸੁਨਤ ਬੇਨਤੀ ਕਰੀ ਜੋਰਾਉ।
ਰਾਏ ਬੁਲਾਰ ਜੀ ਨੇ ਜੋ ਬੇਨਤੀ ਕੀਤੀ ਸਤਿਗੁਰਾਂ ਨੂੰ ਕਿ ਮਹਾਰਾਜ ਮੈਨੂੰ ਗਿਆਨ ਬਖਸ਼ੋ, ਸਤਿਗੁਰੂ ਜੀ ਨੇ ਸੁਣੀ।
ਬੋਲੇ ਸ਼੍ਰੀ ਗੁਰ ਮ੍ਰਿਦਲ ਸੁਭਾਉ।
ਸੁਭਾਅ ਕੋਮਲ ਸੁਭਾਅ ਦੇ ਮਾਲਕ ਸਤਿਗੁਰੂ ਜੀ ਬੋਲੇ।
ਓ ਭੂਪਤ ਤੁਮ ਆਪਨ ਹੰਤਾ।
ਮਹਾਰਾਜ ਜੀ ਕਹਿੰਦੇ ਹੇ ਰਾਜਾ, ਹੇ ਰਾਏ ਜੀ, ਇਹ ਦੱਸੋ ਕਿ ਤੁਸੀਂ ਜਿਹੜੀ ਆਪਣੀ ਮਨ ਦੀ ਹੰਗਤਾ ਹੈ ਉਹ ਕਿਹਦੇ ਤੇ ਰੱਖੀ ਹੋਈ ਹੈ, ਤੁਸੀਂ ਆਪਣੀ ਹੰਤਾ ਕਿਸ ਤੇ ਮੰਨੀ ਹੋਈ ਹੈ।
ਕਹਿ ਮੈਂ ਤਰੀ ਕਹੋ ਬਿਰਤੰਤਾ।
ਦੱਸੋ ਜੀ ਤੁਸੀਂ ਆਪਣਾ ਸਾਰਾ ਬਿਰਤਾਂਤ ਕਿ ਤੁਸੀਂ ਆਪਣੀ ਹੰਗਤਾ ਕਿਸ ਤੇ ਰੱਖੀ ਹੋਈ ਹੈ, ਤੁਸੀਂ ਆਪਣਾ ਸਵਰੂਪ ਕੀ ਮੰਨਦੇ ਹੋ। ਇਹਨੇ ਆਖਿਆ ਨਾ ਮਹਾਰਾਜ ਮੈਨੂੰ ਮੇਰਾ ਸਰੂਪ ਜਿਹੜਾ ਉਹ। ਮਹਾਰਾਜ ਜੀ ਕਹਿੰਦੇ ਤੁਸੀਂ ਮੰਨਿਆ ਕੀ ਹੋਇਆ ਆਪਣਾ ਸਰੂਪ, ਤੁਸੀਂ ਆਪਣੀ ਹੰਗਤਾ ਕਿਹਦੇ ਤੇ ਰੱਖੀ ਹੋਈ ਹੈ।
ਤੁਰਕ ਜਨਮ ਮਮ ਦੀਨ ਦਿਆਲਾ।
ਰਾਏ ਬੁਲਾਰ ਜੀ ਅੱਗੋਂ ਬੋਲੇ, ਕਹਿਣ ਲੱਗੇ ਮਹਾਰਾਜ ਮੈਂ ਇਹ ਜਾਣਦਾ ਕਿ ਮੇਰਾ ਜਨਮ ਮੁਸਲਮਾਨਾਂ ਦੇ ਘਰੇ ਹੋਇਆ, ਤੁਰਕਾਂ ਦੇ, ਤੁਰਕ ਜਨਮ ਮਮ, ਤੁਰਕਾਂ ਦੇ ਘਰ ਮੇਰਾ ਜਨਮ ਹੋਇਆ। ਹੇ ਦੀਨ ਦਿਆਲ ਜੀ ਮੈਂ ਇਹ ਜਾਣਦਾ।
ਆਰ ਬਲਾ ਬ੍ਰਿਧ ਮਮ ਸਿਤ ਬਾਲਾ।
ਮੈਂ ਇਹ ਜਾਣ ਰਿਹਾ ਕਿ ਮੈਂ ਤੁਰਕਾਂ ਦੇ ਘਰੇ ਜੰਮਿਆ ਤੇ ਮੇਰੀ ਉਮਰ ਬਿਰਧ ਹੋ ਗਈ ਹੈ, ਕੇਸ ਮੇਰੇ ਚਿੱਟੇ ਹੋ ਗਏ ਨੇ।
ਚਰਮ ਸਿਥਲ ਮੈਂ ਨਿਰਬਲ ਹੋਇਓ।
ਚਿੱਟੇ ਵਾਲਾਂ ਦੇ ਨਾਲ ਮੇਰੇ ਇਹ ਜਿਹੜੇ ਸਰੀਰ ਦਾ ਚਮੜਾ ਹੈ ਸਿਥਲ ਹੋ ਗਿਆ ਬੁਢੇਪੇ ਕਰਕੇ, ਇਹਦੇ ਤੇ ਝੁਰੜੀਆਂ ਪੈ ਗਈਆਂ ਨੇ, ਮਾਸ ਢਲਕ ਗਿਆ, ਮੈਂ ਨਿਰਬਲ ਹੋ ਗਿਆ।
ਕੰਪਤ ਸਿਰ ਮੈਂ ਬਿਸ਼ਿਅਨ ਪੋਇਓ।
ਮਹਾਰਾਜ ਸਿਰ ਕੰਬਦਾ ਬੁਢੇਪੇ ਵਿੱਚ, ਪੈਰ ਡਗਮਗਾਉਂਦੇ ਨੇ ਤੇ ਮਹਾਰਾਜ ਜੀ ਵਿਸ਼ਿਆਂ ਵਿਕਾਰਾਂ ਦੇ ਵਿੱਚ ਹੀ ਮੇਰਾ ਇਹ ਸਿਰ ਭੋਇਆ ਰਹਿੰਦਾ।
ਮਮ ਬਨਿਤਾ ਮੇਰੇ ਸੁਤ ਨਾਤੀ।
ਆ ਮੇਰੀ ਘਰ ਵਾਲੀ ਹੈ, ਆ ਮੇਰੇ ਪੁੱਤਰ ਨੇ, ਆ ਮੇਰੇ ਪੋਤਰੇ ਨੇ, ਆ ਮੇਰੇ ਦੋਤਰੇ ਦੋਤਰੀਆਂ ਨੇ, ਇਹ ਮੇਰਾ ਟੱਬਰ ਹੈ।
ਮਮ ਸੋਦਰ ਇਹ ਮੇਰੇ ਗਿਆਤੀ
ਆ ਮੇਰੇ ਭਰਾ ਬੰਧੂ ਨੇ ਜਿਹੜੇ ਨੇੜੇ ਰਹਿੰਦੇ ਨੇ ਆ ਮੇਰੇ ਰਿਸ਼ਤੇਦਾਰ ਸੰਬੰਧੀ ਹਨ
ਨਾਮ ਬੁਲਾਰ ਵਿਖੇ ਮਮਹੰਤਾ
ਮਹਾਰਾਜ ਮੇਰਾ ਨਾਮ ਰਾਏ ਬੁਲਾਰ ਹੈ ਮੈਂ ਇਹ ਜਾਣਦਾ ਕਿ ਰਾਏ ਬੁਲਾਰ ਦਾ ਮੇਰਾ ਨਾਂ ਇਹਦੇ ਵਿੱਚ ਮੇਰੀ ਹੰਗਤ ਹੈ ਮੈਂ ਤਾਂ ਬਸ ਇਹੀ ਜਾਣਦਾ ਵੀ ਮੇਰਾ ਆਹ ਕੁਝ ਹੈ ਸਾਡਾ ਵੀ ਤਾਂ ਇਹੀ ਸਰੂਪ ਅਸੀਂ ਮੰਨੀ ਬੈਠੇ ਹਾਂ ਨਾ ਮੈਂ ਫਲਾਣਾ ਸਿਉਂ ਫਲਾਣੀ ਬਰਾਦਰੀ ਵਿੱਚ ਜੰਮਿਆ ਫਲਾਣਾ ਮੇਰਾ ਪਰਿਵਾਰ ਅਮਕਾ ਮੇਰਾ ਰਿਸ਼ਤੇਦਾਰ ਸਰਬੰਧੀ ਅਸੀਂ ਵੀ ਇਹੀ ਮੰਨੀ ਬੈਠੇ ਹਾਂ ਰਾਏ ਬੁਲਾਰ ਜੀ ਕਹਿੰਦੇ ਮਹਾਰਾਜ ਇਸ ਵਿੱਚ ਮੈਂ ਆਪਣੀ ਹੰਗਤਾ ਮੰਨੀ ਹੋਈ ਹੈ
ਸੰਬੰਧਨ ਮੈਂ ਲਖੋ ਇਦੰਤਾ
ਮੈਂ ਆਪਣੇ ਸੰਬੰਧੀਆਂ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਖਚਤ ਹਾਂ ਇਹੀ ਮੈਂ ਆਪਣਾ ਆਪ ਮੰਨੀ ਬੈਠਾ
ਹੇ ਭੂਪਤ ਇਹ ਤਨ ਕੇ ਧਰਮਾ
ਮਹਾਰਾਜ ਜੀ ਕਹਿੰਦੇ ਰਾਏ ਬੁਲਾਰ ਰਾਏ ਜੀ ਇਹ ਜੋ ਕੁਝ ਤੁਸੀਂ ਦੱਸਿਆ ਇਹ ਤਾਂ ਤੁਹਾਡੇ ਸਰੀਰ ਦਾ ਧਰਮ ਹੈ ਇਹ ਤਾਂ ਤਨ ਦਾ ਧਰਮ ਹੈ ਕਿ ਮੁਸਲਮਾਨ ਮੁਸਲਮਾਨ ਸਰੀਰ ਤੁਸੀਂ ਕਹਿੰਦੇ ਤੁਰਕਾਂ ਦੇ ਘਰੇ ਜੰਮਿਆ ਇਹ ਤਾਂ ਕੇਵਲ ਤੁਹਾਡੇ ਸਰੀਰ ਦਾ ਧਰਮ ਹੈ
ਆਪ ਆਰੋਪੇ ਪਾ ਉਰ ਪਰਮਾ
ਇਹ ਤੁਸੀਂ ਆਪਣੇ ਆਪ ਚ ਆਰੋਪੇ ਹੋਏ ਨੇ ਵੀ ਮੈਂ ਰਾਏ ਬੁਲਾਰ ਹਾਂ ਮੈਂ ਮੁਸਲਮਾਨਾਂ ਦੇ ਘਰ ਜੰਮਿਆ ਜੀ ਮੈਂ ਫਲਾਣੇ ਦਾ ਪੋਤਾ ਫਲਾਣਾ ਮੇਰਾ ਰਿਸ਼ਤੇਦਾਰ ਹੈ ਇਹ ਸਾਰੀ ਕਲਪਨਾ ਤੁਸੀਂ ਆਪਣੇ ਹਿਰਦੇ ਚ ਕੀ ਕਰਕੇ ਭਰਮ ਕੀਤਾ ਹੋਇਆ
ਜਨਮ ਮਰਨ ਦੁੱਖ ਤਨ ਕੇ ਮਾਈ
ਜਿਹੜਾ ਜੰਮਣਾ ਤੇ ਮਰਨਾ ਇਹ ਦੁੱਖ ਇਸ ਸਰੀਰ ਵਿੱਚ ਹੈ ਇਹ ਤਨ ਜੰਮਦਾ ਇਹੀ ਤਨ ਮਰਦਾ
ਬਾਲਕ ਤਰੁਣ ਬ੍ਰਿਧ ਤੂੰ ਨਾਈ
ਬਚਪਨ ਵਿੱਚ ਵੀ ਹੁੰਦਾ ਇਹ ਜਵਾਨ ਵੀ ਹੁੰਦਾ ਇਹ ਬੁੱਢਾ ਵੀ ਹੁੰਦਾ ਪਰ ਆਏ ਬੁਲਾਰ ਜੀ ਜਿਹੜਾ ਤੁਹਾਡਾ ਸਰੂਪ ਹੈ ਉਹ ਨਾ ਬਚਪਨ ਵਿੱਚ ਹੈ ਉਹ ਨਾ ਜਵਾਨ ਹੁੰਦਾ ਉਹ ਨਾ ਬੁੱਢਾ ਹੁੰਦਾ ਤੁਹਾਡੇ ਸਰੂਪ ਦਾ ਨਾ ਹੀ ਜਨਮ ਹੁੰਦਾ ਨਾ ਹੀ ਉਹਦਾ ਮਰਨ ਹੁੰਦਾ ਆਹ ਜਿਹੜਾ ਸਰੀਰ ਹੈ ਇਹ ਤਾਂ ਜੰਮਦਾ ਮਰਦਾ ਹੈ ਤੁਸੀਂ ਤਾਂ ਇਸ ਸਰੀਰ ਤੋਂ ਪਹਿਲਾਂ ਵੀ ਸੀ ਇਸ ਸਰੀਰ ਦੇ ਖਤਮ ਹੋਣ ਤੋਂ ਬਾਅਦ ਵੀ ਰਹਿਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਏ ਜੀ ਇਹ ਤਾਂ ਤੁਸੀਂ ਸਰੀਰ ਵਿੱਚ ਆਪਣਾ ਸਭ ਕੁਝ ਕਲਪਿਆ ਹੋਇਆ
ਖਾਕ ਬਾਦ ਆਤਿਸ਼ੈ ਆਬ ਨਬ
ਪੰਜਾਂ ਤੱਤਾਂ ਤੋਂ ਇਹ ਸਰੀਰ ਦੀ ਰਚਨਾ ਹੋਈ ਹੈ ਪੰਜ ਤੱਤ ਕਿਹੜੇ ਨੇ ਮਿੱਟੀ ਹੈ ਹਵਾ ਹੈ ਅਗਨੀ ਹੈ ਜਲ ਹੈ ਆਕਾਸ਼ ਹੈ ਇਹ ਜਿਹੜੇ ਪੰਜ ਤੱਤ ਨੇ ਨਾ ਪੰਜਾਂ ਤੱਤਾਂ ਤੋਂ ਇਹ ਸਰੀਰ ਦੀ ਰਚਨਾ ਹੋਈ ਹੈ ਖਾਲਸਾ ਜੀ ਮਹਾਂਪੁਰਸ਼ ਨੂੰ ਪੰਚੀਕ੍ਰਿਤ ਕਰਨਾ ਕਹਿੰਦੇ ਹਨ ਵੀ ਜਦੋਂ ਪੰਜ ਤੱਤ ਪੰਚੀਕ੍ਰਿਤ ਹੋਏ ਤੇ ਸਰੀਰ ਦੀ ਰਚਨਾ ਹੋਈ ਪੰਜਾਂ ਤੋਂ ਪੰਚੀਕ੍ਰਿਤ ਹੋਇਆ ਕਿਉਂਕਿ ਪਾਣੀ ਤੇ ਅੱਗ ਦੋਵੇਂ ਸਿੱਧੇ ਤਾਂ ਨਹੀਂ ਮਿਲ ਸਕਦੇ ਪਾਣੀ ਵੱਧ ਹੋਵੇਗਾ ਅੱਗ ਬੁੱਝ ਜਾਏਗੀ ਅੱਗ ਵੱਧ ਹੋਵੇ ਤੇ ਪਾਣੀ ਸੜ ਜਾਏਗਾ ਧਰਤੀ ਤੇ ਆਕਾਸ਼ ਸਿੱਧੇ ਮਿਲ ਸਕਦੇ ਆ ਭਲਾ ਨਹੀਂ ਨਾ ਮਿਲਦੇ ਇਹਨਾਂ ਪੰਜਾਂ ਤੱਤਾਂ ਦਾ ਪੰਚੀਕ੍ਰਿਤ ਹੋਇਆ ਪਰਮੇਸ਼ਰ ਨੇ ਨਾ ਪੰਜਾਂ ਤੱਤਾਂ ਦਾ ਸੁਮੇਲ ਕਰਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਮਨੁੱਖੀ ਸਰੀਰਾਂ ਦੀ ਰਚਨਾ ਕੀਤੀ ਸਾਡੇ ਵਿੱਚ ਅਗਨੀ ਵੀ ਹੈ ਸਾਡੇ ਵਿੱਚ ਆਕਾਸ਼ ਵੀ ਹੈ ਸਾਡੇ 'ਚ ਜਲ ਵੀ ਹੈ ਸਾਡੇ 'ਚ ਵਾਯੂ ਵੀ ਹੈ ਸਾਡੇ 'ਚ ਧਰਤੀ ਵੀ ਹੈ ਪੰਜੇ ਤੱਤ ਤੋਂ ਪੰਜਾਂ ਤੱਤਾਂ ਦਾ ਪੰਚੀਕ੍ਰਿਤ ਹੋਇਆ ਇਹਦੇ ਬਾਰੇ ਮਹਾਂਪੁਰਸ਼ ਏਦਾਂ ਸਮਝਾਉਂਦੇ ਹੈ ਕਿ ਜਿਵੇਂ ਪੰਜ ਬੰਦੇ ਸੀ ਪੰਜਾਂ ਕੋਲ ਇੱਕ ਇੱਕ ਖਰਬੂਜਾ ਸੀ ਉਹਨਾਂ ਪੰਜਾਂ ਜਣਿਆਂ ਨੇ ਕੀ ਕੀਤਾ ਵੀ ਇਹ ਵੰਡਣਾ ਇੱਕ ਨੇ ਖਰਬੂਜਾ ਚੀਰਿਆ ਅੱਧਾ ਖਰਬੂਜਾ ਚੀਰ ਕੇ ਆਪਣੇ ਕੋਲ ਰੱਖ ਕੇ ਜਿਹੜਾ ਬਾਕੀ ਦਾ ਅੱਧਾ ਸੀ ਉਹਦੇ ਚਾਰ ਹਿੱਸੇ ਕੀਤੇ ਤੇ ਚਾਰਾਂ ਚ ਵੰਡ ਦਿੱਤਾ ਇਸੇ ਤਰ੍ਹਾਂ ਦੂਜੇ ਕੋਲ ਜਿਹੜਾ ਦੂਜਾ ਖਰਬੂਜਾ ਸੀ ਉਹਨੇ ਵੀ ਅੱਧਾ ਚੀਰਿਆ ਅੱਧਾ ਕੱਟ ਕੇ ਆਪਣੇ ਕੋਲ ਰੱਖ ਕੇ ਬਾਕੀ ਚਾਰ ਹਿੱਸੇ ਕਰਕੇ ਚਾਰਾਂ ਚ ਵੰਡ ਦਿੱਤੇ ਏਦਾਂ ਪੰਜਾਂ ਨੇ ਕੀਤਾ ਖਰਬੂਜਾ ਫਿਰ ਸਾਰਿਆਂ ਦਾ ਸਾਬਤ ਹੀ ਰਿਹਾ ਜਿੰਨਾ ਜਿੰਨਾ ਦਿੱਤਾ ਉਹਨਾਂ ਨਾਲ ਵਾਪਸ ਆ ਗਿਆ ਇਸੇ ਤਰ੍ਹਾਂ ਜਿਹੜੇ ਪੰਜ ਤੱਤ ਨੇ ਪੰਜਾਂ ਤੱਤਾਂ ਨੇ ਆਪਣਾ ਆਪਣਾ ਅੱਧਾ ਹਿੱਸਾ ਰੱਖ ਕੇ ਆਪਣਾ ਅੱਧਾ ਬਾਕੀ ਚਾਰਾਂ ਚ ਵੰਡਿਆ ਮੰਨ ਲਓ ਜਿਵੇਂ ਆਕਾਸ਼ ਤੱਤ ਹੈ ਆਕਾਸ਼ ਨੇ ਆਪਣਾ ਅੱਧਾ ਹਿੱਸਾ ਰੱਖਿਆ ਉਹਦੇ ਤੋਂ ਬਣੇ ਕੰਨ ਜਿਹੜੇ ਸਾਡੇ ਕੰਨ ਨੇ ਇਹ ਆਕਾਸ਼ ਤੋਂ ਬਣੇ ਨੇ ਜਿਹੜੇ ਸਾਡੇ ਕੇਸ ਨੇ ਇਹ ਵੀ ਆਕਾਸ਼ ਤੋਂ ਬਣੇ ਨੇ ਇਹ ਆਕਾਸ਼ ਤੱਤਵ ਤੋਂ ਨੇ ਕਿਉਂਕਿ ਕੇਸ ਨੂੰ ਤੁਸੀਂ ਪਕੜ ਕੇ ਰੱਖੋ ਕੁੱਟੋ ਦਰਦ ਨਹੀਂ ਹੁੰਦੀ ਆਕਾਸ਼ ਨੂੰ ਵੀ ਕੁੱਟੇ ਵੀ ਸੁਣਿਆ ਹੈ ਇਸੇ ਤਰ੍ਹਾਂ आकाश का जेड़ा अद्धा तत् सी अद्धा हिस्सा जेड़ा उन्हें खरबूजा जिवें रखिया सी वह अद्धा तत् उहदे तों केस बने, बाकी जेड़ा अद्धा सी उहने हवा नूं दित्ता, हवा नूं अपना एक हिस्सा दित्ता। हवा ने आकाश दे तत् नूं नाल लै के साडे कन्नां दी रचना कर दित्ती। जेड़े साडे कन्न ने इहदे विच हवा और आकाश दोनों तत्तां तों बने। इसे तरह जिहड़ियां साडियां अखां ने इह अग्नि ते जल दे सुमेल तों बणियां। अग दे अग दा मूल तत् है अखां, पर इहने जल कोलों थोड़ा जिहा हिस्सा लिया, क्योंकि अखां विच जल भी तां रहिंदा ना, जल तों बिना अखां जिहड़ियां बिलकुल खुशक हो जाण उह नहीं चल सकदियां। तो जल और अग्नि दे सुमेल तों अखां बणियां ने। इसे तरह जिहड़ी साडी नक है इह हवा धरती तो बनी हुई है। साढ़े जिहड़ियां हड्डियां ने शरीर दियां धरती तत् दे मूल तत् तो बनिया हुई हैं। इदां इह शरीर दा पंचीकृत कीता परमेशर ने, ते पंचीकृत करके पंजां तत्तां तो इदां शरीर बने। तो मैं संखेप च आप जी नूं विचार दसी है। महाराज जी कहिंदे राय बुलार जी आ जिहड़े तुसीं शरीर दी गल करदे हो वी मैं राय बुलार हां, मेरा शरीर है सथिल हो गया बुढ़ा हो गया। महाराज जी कहिंदे जिहड़े पंज तत् हन,
पंच भूत ए जड़ जानो सब,
जिहड़े पंज तत् ने तां जड़ ने। आ मिट्टी कल्ली पई है की कर सकदी है, वायु जिहड़ी कल्ली जड़ है, ए जिहड़े पंज तत् ने मूल विच जड़ हन।
तिन की देह रची जड़ सो,
परमेशर ने जड़ पंजां तत्तां दी जड़ दे रची। आ शरीर भी जड़ ही है, जिहदे चों चेतना निकल जाए ते शरीर किते फिर जड़ी मिट्टी दी ढेरी है ना। इस जड़ शरीर दी रचना जड़ पंजां तत्तां तों वाहिगुरु ने कीती।
जस कारण तस कारज हो,
जे कारण जड़ है ते फिर उहदा कारज भी तां जड़ ही होवेगा ना। आखो सतनाम
श्री वाहिगुरु।
जे पंज तत् जड़ ने उहदे जिहड़ा कारज होया उहदा जिहड़ा शरीर बणिया उह भी तां फिर जड़ ही होवेगा ना। धरती जड़ है, कली है जिहड़ी हवा है भी जड़ ही है ना। ते जड़ पंजां तत्तां तों शरीर दे रचना होई, ते जे कारण जड़ है तां फिर उहदा कारज भी जड़ है।
तू सदीव चेतन सुख संगा,
राय बुलार जी तुसीं तां चेतन हो, तुसीं जड़ तां नहीं, क्योंकि शरीर जड़ हुंदा है। तुसीं तां चेतन हो, तुसी तां सदा सुख च रहण वाले चेतन हो।
जन्म मरण ते रहत अपंगा,
ये शरीर दा जन्म मरण हुंदा, जेड़ा तुहाडा स्वरूप है चेतन ओ जन्म ते मरण दोनों तो रहत है, ओ जन्म मरण तो रहत है।
नाम रूप पुन बरन बहीना,
तुहाडा जेड़ा स्वरूप है राय बुलार जी ओ नाम तो रूप तो रंग वर्ण तो बहीना निराला। उहदा ना कोई नाम है, उहदा ना कोई रूप है, उहदा ना कोई रंग है, उहदा ना कोई वर्ण है, उहदा ना कोई जाति है, उहदा ना कोई धर्म है। महाराज जी कहिंदे ओह है तुहाडा स्वरूप चेतन, जिहड़ा तुहाडे इस शरीर तों पहलां भी सी और इस शरीर दे खत्म होण तों बाद भी रहना है, ते जिस तों बिना इह शरीर जड़ है ओह तुहाडा स्वरूप है, जो नाम रूप वरण जात को रहत है।
सदा एक रस दुख सब हीना,
सदा ही एक रस है दुखा तो रहत है।
सो तज कर जब जावत दे,
ओ चेतना जदो इस देही नू शरीर नू छड के जांदी है।
भरते काडे वहर स्नेही,
आ जेड़े तुसी स्नेही कहंदे हो मेरे रिश्तेदार संबंधी पुत धीआं, महाराज जी कहिंदे फिर सारे घरों कढ दिंदे जदों निकल जांदा शरीर तों। महाराज जी कहिंदे फिर सारे घरों कढ दिंदे हन।
जिस बिहीन तन मृत अपवित्रा,
जिस चेतना तों बिना इह शरीर मर जांदा ते अपवित्र हो जांदा।
सो तूं लखीए पृथक पवित्रा,
इस करके जान लो राय बुलार जी जिहड़ा तुहाडा स्वरूप है ओह पवित्र है। ਉਹ ਪਾਵਨ ਹੈ।
ਜਾਤ ਵਰਨ ਤੋਂ ਲੱਖ ਕਰ
ਨਿਆਰੋ, ਜਾਤ ਤੋਂ ਵਰਨ ਤੋਂ ਨਿਆਰਾ ਕਰਕੇ ਜਾਣੋ।
ਨਿਜ ਸਰੂਪ ਕਰੀਏ ਨਿਰਧਾਰੋ,
ਆਪਣੇ ਸਵਰੂਪ ਨੂੰ ਆਪਣੇ ਹਿਰਦੇ ਚ ਨਿਰਧਾਰਤ ਕਰੋ ਜਿਹੜਾ ਜਾਤ ਵਰਨ ਤੋਂ ਨਿਆਰਾ ਹੈ।
ਅਰ ਪੁਨ ਜੇ ਜੇ ਮਮਤਾ ਥਾਪੀ,
ਫਿਰ ਤੁਸੀਂ ਜਿੱਥੇ ਜਿੱਥੇ ਆਪਣੀ ਮਮਤਾ ਰੱਖੀ ਹੋਈ ਹੈ,
ਦੁੱਖ ਮੈਂ ਸੰਗੀ ਹੋਏ ਨਾ ਕਦਾਪੀ,
ਦੁੱਖ ਦੇ ਵਿੱਚ ਕਦੇ ਵੀ ਨਾਲ ਨੀ ਨਿਭਣ ਵਾਲੇ।
ਧਨ ਆਦਿਕ ਜੇ ਪਿਖੋ ਪਦਾਰਥ,
ਜਿਹੜੇ ਧਨ ਆਦਿਕ ਪਦਾਰਥ ਸੰਸਾਰ ਦੇ ਤੁਸੀਂ ਵੇਖਦੇ ਹੋ,
ਸਭ ਜੀਵਤ ਲੋ ਮੂਵੇ ਆਕਾਰ,
ਇਹ ਸਾਰੇ ਜੀਵਦਿਆਂ ਜੀ ਨੇ, ਮਰ ਗਿਆ ਇਹ ਸਾਰੇ ਆਕਾਰਥ ਹਨ।
ਜੇ ਗਿਆਤੀ ਬਨਤਾ ਸੁਤ ਨਾਤੀ,
ਜਿਹੜੇ ਸੰਬੰਧੀ ਨੇ, ਘਰ ਵਾਲੀ ਹੈ, ਧੀ ਪੁੱਤਰਾ ਹਨ।
ਤਨ ਤਿਆਗੇ ਤੇ ਕੋ ਨ ਸੰਗਾਤੀ,
ਇਹ ਸਰੀਰ ਨੂੰ ਤਿਆਗਦਿਆਂ ਇਹਨਾਂ ਚੋਂ ਕੋਈ ਨਾਲ ਨਹੀਂ ਜਾਂਦਾ, ਇਹ ਕੇਵਲ ਸਰੀਰ ਨਾਲ ਹੀ ਜੁੜੇ ਹੋਏ। ਸਰੀਰ ਜਿਵੇਂ ਸਰੀਰ ਮਿਥਿਆ, ਏਦਾਂ ਇਹ ਵੀ ਮਿਥਿਆ ਹਨ।
ਦੋਹਰਾ ਵਸਤ੍ਰ ਸਮਾਨ ਸਰੀਰ ਸੋ, ਜੀਰਣ ਹੋਏ ਤਜ ਜਾਏ।
ਮਹਾਰਾਜ ਜੀ ਕਹਿੰਦੇ ਜਿਵੇਂ ਕੋਈ ਕੱਪੜਾ ਪੁਰਾਣਾ ਹੋਵੇ ਤੇ ਲਾਹ ਦੇਈਦਾ ਨਾ ਰਾਏ ਜੀ, ਏਦਾਂ ਇਹ ਸਰੀਰ ਕੱਪੜੇ ਦੇ ਸਮਾਨ ਹੈ। ਆਤਮਾ ਨੇ ਇਹਨੂੰ ਧਾਰਨ ਕੀਤਾ, ਤੋ ਆਤਮਾ ਅਸਲ ਵਿੱਚ ਉਹ ਇਹਦੇ ਵਿੱਚ ਚੇਤਨਾ ਹੈ। ਜਦੋਂ ਇਹ ਜੀਰਣ ਹੁੰਦਾ ਸਰੀਰ ਇਹਨੂੰ ਛੱਡ ਕੇ,
ਯਾ ਤੇ ਨਿਆਰੋ ਆਤਮਾ ਲਖੋ ਹਿਰਦੇ ਨਰ ਨਾਏ,
ਦੂਸਰੇ ਸਰੀਰ ਚ ਜਾਂਦੀ ਹੈ, ਉਦੋਂ ਤੱਕ ਚਲਦੀ ਰਹਿੰਦੀ ਹੈ ਜਦੋਂ ਤੱਕ ਇਹਨੂੰ ਆਪਣੇ ਸਰੂਪ ਦਾ ਗਿਆਨ ਨਹੀਂ ਹੋ ਜਾਂਦਾ। ਇਸ ਕਰਕੇ ਰਾਏ ਜੀ, ਤੁਹਾਡਾ ਸਵਰੂਪ ਇਹ ਸਰੀਰ ਨਹੀਂ, ਤੁਹਾਡਾ ਸਰੂਪ ਇਸ ਸਰੀਰ ਤੋਂ ਨਿਰਾਲਾ ਤੁਹਾਡੀ ਚੇਤਨਾ ਹੈ। ਜਦੋਂ ਰਾਏ ਬੁਲਾਰ ਜੀ ਨੇ ਮਹਾਰਾਜ ਜੀ ਦੇ ਬਚਨ ਸੁਣੇ, ਸਰੀਰ ਤੋਂ ਇੱਕਦਮ ਸੁਰਤ ਟੁੱਟ ਗਈ ਕਿ ਮੈਂ ਸਰੀਰ ਨਹੀਂ ਹਾਂ, ਮੈਂ ਤਨ ਨਹੀਂ ਹਾਂ। ਕਿੱਥੇ ਜਾ ਕੇ ਟਿੱਕੀ ਸੁਰਤ? ਆਖਿਆ ਇਹ ਸਰੀਰ ਤਾਂ ਮਿਥਿਆ, ਇਹ ਸਰੀਰ ਚੱਲ ਕਿਹਦੇ ਨਾਲ ਰਿਹਾ? ਕਹਿੰਦੇ ਸਰੀਰ ਨੂੰ ਚਲਾ ਰਹੀਆਂ ਨੇ ਇੰਦਰੀਆਂ, ਅੱਖਾਂ, ਹੱਥ, ਪੈਰ। ਕਹਿੰਦੇ ਫਿਰ ਤਾਂ ਮੈਂ ਇੰਦਰੀਆਂ ਹੋਵਾਂਗਾ, ਇਹ ਮੇਰਾ ਸਰੂਪ ਹੈ। ਮਹਾਰਾਜ ਜੀ ਕਹਿੰਦੇ ਹੋਰ ਪਰੇ ਚੱਲ, ਗਿਆਨ ਦਿੰਦੇ। ਫਿਰ ਕਹਿੰਦੇ ਪ੍ਰਾਣ, ਕਿਉਂਕਿ ਇੰਦਰੀਆਂ ਪ੍ਰਾਣਾਂ ਦੇ ਆਸਰੇ ਚੱਲਦੀਆਂ ਨੇ। ਮਹਾਰਾਜ ਕਹਿੰਦੇ ਪ੍ਰਾਣ ਵੀ ਨਹੀਂ। ਫਿਰ ਕਹਿੰਦਾ ਮਨ, ਮਹਾਰਾਜ ਕਹਿੰਦੇ ਮਨ ਵੀ ਨਹੀਂ। ਜਿਵੇਂ ਆਤਮਾ ਤੱਕ ਲੈ ਕੇ ਜਾ ਰਹੇ ਨੇ। ਇਹ ਗੱਲ ਪੂਰਨ ਗੁਰੂ ਦੀ ਦਇਆ ਤੋਂ ਬਿਨਾਂ ਸਮਝ ਨਹੀਂ ਆਉਂਦੀ। ਰਾਏ ਬੁਲਾਰ ਵਰਗਾ ਜਗਿਆਸੂ ਹੋਵੇ ਤੇ ਗੁਰੂ ਨਾਨਕ ਸਾਹਿਬ ਜੈਸੇ ਸਤਿਗੁਰੂ ਹੋਣ ਤੇ ਖਾਲਸਾ ਜੀ, ਬ੍ਰਹਮ ਗਿਆਨ ਹੋਣਾ ਅਵਸ਼ ਪਰਪੱਕੀ ਪਰਪੱਕ ਹੈ, ਉਹਨੂੰ ਕੋਈ ਨਹੀਂ ਰੋਕ ਸਕਦਾ। ਗੁਰੂ ਨਾਨਕ ਸਾਹਿਬ ਜੈਸੇ ਸਤਿਗੁਰੂ ਹੋਣ, ਰਾਏ ਬੁਲਾਰ ਜੈਸਾ ਸੇਵਕ ਹੋਵੇ, ਜਗਿਆਸੂ ਹੋਵੇ ਤੇ ਬ੍ਰਹਮ ਗਿਆਨ ਹੋਣਾ ਅਵਸ਼ ਸੀ, ਪੱਕਾ ਸੀ। ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਤਾਂ ਹੈਣ, ਪਰ ਅੱਜ ਸਾਡੇ ਕੋਲ ਰਾਏ ਬੁਲਾਰ ਜੀ ਵਰਗੇ ਸਿੱਖ ਅਸੀਂ ਨਹੀਂ ਹਾਂ, ਜਗਿਆਸੂ ਅਸੀਂ ਨਹੀਂ ਹਾਂ। ਇਸ ਕਰਕੇ ਕਹਿਣ ਲੱਗ ਪੈਂਦੇ ਆ ਕਈ ਜੀ, ਕੋਈ ਬ੍ਰਹਮ ਗਿਆਨ ਨਹੀਂ ਹੁੰਦਾ ਜੀ, ਤੇ ਬੜੇ ਬੜੇ ਲੋਕ ਵਤੰਡਾ ਕਰਦੇ ਆ, ਵਾਦ ਵਿਵਾਦ ਕਰਦੇ ਆ। ਤੋ ਮੇਰੇ ਪਾਤਸ਼ਾਹ ਜਿਵੇਂ ਕਿਰਪਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਬਾਜ ਸਤਿਗੁਰਾਂ ਦੇ ਘਰ ਦੀ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। वाहे गुरु वाहे गुरु वाहे गुरु अच्युत हे पार ब्रह्म हे पुरन हे सर्वम हे संगी हे निरंकार हे गोविंद हे गुण निदान हे अपरंपर हर हरे हे संत कै सदा संग हे ठाकुर हो दास रो नानक दीज नाम दान आए प्रभ शरणागति अखर हर मन बस्त
नानक ओत निहाल
वाहे गुरु नाम जहाज है
चढ़े सो तेरे पार
जो शरदा कर से बंदे
पार उतार निहार
वाहे गुरु नाम जहाज है
चढ़े सो तेरे पार
शरदा कर से बंदे
आरी उतार निहार
वाहे गुरु जी का खालसा वाहे गुरु जी की फतेह।